दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँचा है। कवि जी दस रहे सन कि सतगुरु सच्चे पातशाह जी बड़े उदास ने क्योंकि साईं दास भी नहीं रहा रामो भी नहीं रही। इस तों इलावा सतगुरों ने अपने सारे परिवार को भी करतारपुर भेज दिता है। कवि जी दसदे सन कि बिधी चंद नूं सतगुरु हरगोबिंद सच्चे पातशाह जी ने अपने कोल बुलाया ते विराग दे बचन भाई बिधी चंद दे नाल करन लगे। कल इतों तक कथा पहुँची सी अज इतों अगे मैं प्रारंभ करदा। देखो जग स्नेह की चाली एक दिन भरे एक दिन खाली। सतगुरु हरगोबिंद सच्चे पातशाह जी भाई बिधी चंद नूं कहिंदे ने कि हे भाई बिधी चंद जी देखो जग दी किस तरह की चाल है एक दिन भरे एक दिन खाली। ये प्यार दा प्रेम दा जिहड़ा संबंध है गुरु जी कहिंदे ने इस तरह का है कि एक दिन तो खुशियां दे नाल दिल भरिया हुंदा है ते दूजे दिन ही खाली हो जाता। कबू हूँ हरे शुशक कब जावे कबू हूँ जन्म कबू बिन सावे। सतगुरु जी कहिंदे ने कि कदे ते मन दे बूटे हरे हो जाते ने ते कदे कदे ऐसा भी समा आउंदा है कि सारे मन दे बूटे कुमला जाते ने सुक जाते ने। कबहू जन्म कबहू बिन साम है मनुखी जिंदगी इस तरह की है कि कदे किसी का जन्म हो जाता है तो कदे कोई मर जाता। कब मेला कब बेरा दोहेला कब संकट कब होत सुहेला। कदे मेला हुंदा है कदे मिलाप हुंदा है उहदे नाल खुशी मिलती है ते कदे कदे सतगुरु जी कहिंदे ने कि विछोड़े दा दुख मनुख नूं बहुत ही ज़्यादा दुखी करदा है कदे बहुत ज़्यादा संकट पै जांदा है ते कदे कदे मानो के सुहेला समां वी बन जांदा है सुख भी आ जांदा है। सदा प्रणाम वंत जागया है नहीं एक रस थिरता गह। सतगुरु हरगोबिंद सच्चे पातशाह जी कहिंदे ने कि जिहड़ा जग है ना वह हमेशा बदलता रहिंदा है एक समान किसी भी तरीके दे नाल ये रह नहीं सकता और ना ही रहिंदा। मिल बेते हर खै नहीं ज्ञानी बिछरे शोक ना दुख को जानी। पर सतगुरु जी कहिंदे ने हे भाई बिधी चंद जिहड़े ज्ञानी मनुख हुंदे ने जिन्हां नूं ज्ञान हुंदा है वह इन्हां चीज़ां तों वक्खरे हुंदे ने। गुरु जी कहिंदे ने कि जिहड़े ज्ञानी ने वह किसी के मिलाप के नाल मिलन के नाल खुश नहीं हुंदे बिछड़े शोक ना दुख को जानी ते जे कोई मिलन तो बाद विछड़ जाता है ते ना उन्हां नूं कोई सोग व्यापदा है ते ना ही इस चीज़ नूं वह दुख वाली मनदे ने। लखै कूर नहीं करें सनेहा, बिन सजाए जब क्यों दुख लेहा। सतगुरु जी कहिंदे ने कि ज्ञानी ऐसे हुंदे ने ਉਹ ਸਾਰਾ ਝੂਠ ਸਮਝਦੇ ਨੇ, ਇਸ ਕਰਕੇ ਝੂਠ ਪਦਾਰਥ ਦੇ ਨਾਲ ਉਹ ਕਦੇ ਵੀ ਸਨੇਹ ਨਹੀਂ ਕਰਦੇ। ਬਿਨ ਸਜਾਏ ਜਬ, ਅਤੇ ਜਦੋਂ ਕੋਈ ਚੀਜ਼ ਬਿਣਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਕਿਉਂ ਦੁੱਖ ਲੈ? ਜਿਹੜੇ ਪਹਿਲਾਂ ਹੀ ਝੂਠੀ ਚੀਜ਼ ਮੰਨਦੇ ਨੇ, ਜਦੋਂ ਝੂਠੀ ਚੀਜ਼ ਦੂਰ ਹੋ ਜਾਵੇ ਤਾਂ ਉਹਨਾਂ ਨੇ ਫਿਰ ਕਿਉਂ ਦੁੱਖ ਮੰਨਣਾ ਹੋਇਆ? ਭਾਵ ਕਿ ਗਿਆਨੀ ਦੁੱਖ ਨਹੀਂ ਮੰਨਦੇ। ਜੋ ਵਸਤੂ ਨਿੱਤ ਇੱਕ ਰਸ ਰਹਿ, ਕਰਿ ਅਨੁਰਾਗ ਤਿਸੈ ਉਰ ਲਹਿ। ਇਸ ਕਰਕੇ ਜਿਹੜੇ ਗਿਆਨੀ ਨੇ ਉਹ ਉਸ ਚੀਜ਼ ਨੂੰ ਫੜਦੇ ਨੇ ਜਿਹੜੀ ਕਿ ਇੱਕ ਰਸ ਦੇ ਵਿੱਚ ਹਮੇਸ਼ਾ ਰਹਿੰਦੀ ਹੈ। ਉਹ ਝੂਠੇ ਕੂੜੇ ਪਦਾਰਥਾਂ ਦੇ ਨਾਲ ਕਦੇ ਵੀ ਅਨੁਰਾਗ ਪਿਆਰ ਨਹੀਂ ਕਰਦੇ, ਔਰ ਉਸੇ ਚੀਜ਼ ਨੂੰ ਧਾਰਨ ਕਰਦੇ ਨੇ ਜਿਹੜੀ ਹਮੇਸ਼ਾ ਵਾਸਤੇ ਸਥਿਰ ਰਹਿੰਦੀ ਹੈ। ਸਦਾ ਸ਼ਾਂਤ ਚਿੱਤ ਸੰਤ ਉਦਾਰਾ, ਤਿੰਨ ਕੋ ਬੰਧਨ ਹੈ ਹਮਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸੰਤ ਉਦਾਰ ਨੇ, ਜਿਨ੍ਹਾਂ ਦਾ ਹਮੇਸ਼ਾ ਹਿਰਦਾ ਸ਼ਾਂਤ ਰਹਿੰਦਾ ਹੈ, ਐਸੇ ਸਾਧੂ ਸੰਤਾਂ ਦੇ ਚਰਨਾਂ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਵਾਰ ਵਾਰ ਨਮਸਕਾਰ ਕਰਦਾ। ਬਸ ਬੋਇ ਸਥਲ ਮੋਹ ਨ ਪਾਵੈ, ਸਾਈਂ ਦਾਸ ਦ੍ਰਿਸ਼ਟ ਨਹੀਂ ਆਵੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨੀ ਕਿਸੇ ਹੋਰ ਨੂੰ ਦੱਸ ਰਹੇ ਨੇ, ਆਪਣੇ ਆਪ ਨੂੰ ਛੋਟਾ ਅਤੇ ਅਲਪੱਗ ਕਹਿਣ ਦਾ ਯਤਨ ਕਰਦੇ ਨੇ, ਭਾਵੇਂ ਕਿ ਅੰਤਰਜਾਮੀ ਨੇ। ਬਿਧੀ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਮੈਨੂੰ ਇੱਥੇ ਰਹਿਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ, ਕਿਉਂ? ਸਾਈਂ ਦਾਸ ਦ੍ਰਿਸ਼ ਨਹੀਂ ਆਵੈ, ਮੇਰਾ ਪਿਆਰਾ ਸਾਈਂ ਦਾਸ ਮੈਨੂੰ ਨਜ਼ਰੇ ਨਹੀਂ ਆਉਂਦਾ, ਇਸ ਕਰਕੇ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ। ਰਾਮੋ ਸਹਿਤ ਸੇਵ ਕੋ ਠਾਨ, ਨਿਤ ਨੂਤਨ ਮਨ ਪ੍ਰੇਮ ਮਹਾਨ। ਜਿਹੜਾ ਸਾਈਂ ਦਾਸ ਰਾਮੋ ਦੇ ਸਮੇਤ ਮੇਰੀ ਸੇਵਾ ਕਰਦਾ ਸੀ, ਜਿਨ੍ਹਾਂ ਦੇ ਮਨ ਦੇ ਅੰਦਰ ਹਮੇਸ਼ਾ ਪ੍ਰੇਮ ਨਵੇਂ ਤੋਂ ਨਵਾਂ ਮੈਂ ਦੇਖਿਆ ਹੈ, ਉਹ ਮੈਨੂੰ ਨਹੀਂ ਦਿਸਦੇ, ਇਸ ਕਰਕੇ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੇਡਾਂ ਨੇ ਕਿ ਕਿਸ ਤਰ੍ਹਾਂ ਦੇ ਉਹ ਕੌਤਕ ਰਚਦਾ। ਪੋਰ ਹੋਤ ਹੀ ਕਰੀਏ ਤਿਆਰੀ, ਅਸ ਮਨ ਸਾਹਿਬ ਹੈ ਹਮਾਰੀ। ਭਾਈ ਬਿਧੀ ਚੰਦ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਸਵੇਰ ਹੋਣ ਦੇ ਨਾਲ ਹੀ ਇੱਥੋਂ ਜਾਣ ਦੀ ਤਿਆਰੀ ਕਰੋ, ਮੇਰੀ ਇਸ ਤਰ੍ਹਾਂ ਦੀ ਮਨਸਾ ਹੈ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ। ਸੁਣ ਬਿਧੀਏ ਕਰ ਜੋਰ ਉਚਾਰਾ, ਦ੍ਰਿਸ਼ਟ ਪਰਤੇ ਧੁੰਦ ਪਸਾਰਾ। ਜਦੋਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਦੇ ਨਾਲ ਕੀਤੇ, ਉਸ ਵੇਲੇ ਹੱਥ ਜੋੜ ਕੇ ਬਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਦ੍ਰਿਸ਼ਟ ਪਰਤੇ ਧੁੰਦ ਪਸਾਰਾ, ਇਹ ਸੰਸਾਰ ਦਾ ਜਿਹੜਾ ਪਸਾਰਾ ਹੈ ਨਾ, ਇੱਕ ਧੁੰਦ ਦੇ ਵਾਂਗ ਪ੍ਰਤੀਤ ਹੁੰਦਾ। ਕਾਲ ਬਾਇ ਕੇ ਬੇਗ ਬਹੰਤੇ, ਛਿਨ ਮੈਂ ਬਿਨਾ ਧੀਰ ਬਿਨ ਸੰਤੇ। ਪਰ ਜਦੋਂ ਮੌਤ ਰੂਪੀ ਹਵਾ ਵਗਦੀ ਹੈ, ਉਸ ਵੇਲੇ ਕੋਈ ਵੀ ਸਥਿਰ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਕਿ ਇਹ ਸੰਸਾਰ ਧੁੰਦ ਵਰਗਾ ਹੈ, ਅਤੇ ਜਦੋਂ ਮੌਤ ਦੀ ਤੇਜ਼ ਹਵਾ ਚੱਲਦੀ ਹੈ ਨਾ, ਤਾਂ ਸਾਰੀ ਦੀ ਸਾਰੀ ਧੁੰਦ ਮਿਟ ਜਾਂਦੀ ਹੈ, ਰਹਿ ਨਹੀਂ ਸਕਦੀ। ਇਸੇ ਤਰ੍ਹਾਂ ਦੀ ਮਨੁੱਖਾਂ ਦੀ ਰੀਤੀ ਹੈ। ਜਿਨ ਪਰ ਕਰਨਾ ਹੈ ਤੁਮਾਰੀ, ਲਾਭ ਲੇਤ ਜਪ ਨਾਮ ਮੁਰਾਰੀ। ਬਿਧੀ ਚੰਦ ਜੀ ਕਹਿੰਦੇ ਨੇ, ਪਰ ਸੱਚੇ ਪਾਤਸ਼ਾਹ ਜਿਨ੍ਹਾਂ ਮਨੁੱਖਾਂ ਦੇ ਉੱਤੇ ਤੁਹਾਡੀ ਕਰਣਾ ਹੋ ਜਾਂਦੀ ਹੈ, ਤੁਹਾਡੀ ਕਿਰਪਾ ਹੋ ਜਾਂਦੀ ਹੈ, ਤੁਹਾਡਾ ਰਹਿਮ ਹੋ ਜਾਂਦਾ, ਉਹ ਜਿਹੜੇ ਮਨੁੱਖ ਨੇ ਉਹ ਇਸ ਜਨਮ ਦੇ ਲਾਭ ਨੂੰ ਖੱਟ ਕੇ ਜਾਂਦੇ ਨੇ, ਕਿਉਂਕਿ ਉਹ ਜਪਦੇ ਨੇ ਪਰਮੇਸ਼ਰ ਦੇ ਨਾਮ। ਨਾਹਿ ਤਾਂ ਹਾਥ ਚਾਰ ਗਮਨੰਤੇ, ਚਲੇ ਜਾਤ ਥਿਰ ਹੋਇ ਨਾ ਰਹੰਤੇ। ਨਹੀਂ ਤਾਂ ਸਾਰੇ ਦੇ ਸਾਰੇ ਇੱਥੋਂ ਚਲੇ ਜਾਂਦੇ ਨੇ, ਕੋਈ ਰਹਿ ਨਹੀਂ ਜਾਂਦਾ, ਕਿਉਂਕਿ ਜੇਕਰ ਨਾਮ ਨਹੀਂ ਜਪਦੇ ਤਾਂ ਸੱਚੇ ਪਾਤਸ਼ਾਹ ਉੱਥੇ ਖਾਲੀ ਹੱਥਾਂ ਨੂੰ ਝਾੜਦੇ ਹੋਏ ਜਾਂਦੇ ਨੇ।
ਪ੍ਰਾਤ ਹੋਤ ਕੀ ਜੈ ਅਸਵਾਰੀ,
विचरो इच्छा जहां तुम्हारी। भाई बिधी चंद जी कहिंदे ने सच्चे पातशाह सत बचन जिवें तुसीं हुक्म कीता है सवेरे जाण दी तैयारी पूरी कर दित्ती जाएगी, जिथे तुहाडा सच्चे पातशाह जी करदा है उत्थे चलियो। जिनके प्रेम करे खिच आवत सोदम पत अब नहीं दिस रावत। बिधी चंद जी कहिंदे ने कि जिन्हां दे प्रेम दी खिच दे कारण इत्थे आ जांदे सी भाव के साईं दास ते रामो, ਉਹ ਤੇ ਦੋਵੇਂ ਜੀ ਹੁਣ ਇੱਥੇ ਨਹੀਂ ਦਿਸਦੇ। ਇਮ ਕਹਿ ਖਾਣ ਪਾਣ ਕਰ ਕੀਨੋ ਰਹਿ ਉਦਾਸ ਬਿਸਰਾਮ ਸੋ ਕੀਨੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਵਿਲਾਸ ਹੋਏ, ਇਸ ਤੋਂ ਬਾਅਦ ਖਾ ਪੀ ਕੇ ਵਿਸਰਾਮ ਕੀਤਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਉਦਾਸ ਰਹੇ। प्रात होत ही बजे नगारे जागे जोदा बली करारे। सवेर होने दे नाल ही जोर दे नाल नगारा वजा दिता गया, नगारे दी चोट नूं सुन के सारे दे सारे जड़े करारे बली सूरमे सी ना वो जाग पे। सोच शनान शीघ्र सब कीन ਡਾਰੇ ਸਰਬ ਤੁਰੰਗਮ ਜੀਨ। ਸਾਰੇ ਇਸ਼ਨਾਨ ਪਾਣੀ ਕਰਕੇ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਤਿਆਰ ਹੋਏ ਨੇ। ਸਾਰਿਆਂ ਨੇ ਆਪੋ ਆਪਣਿਆਂ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ। ਸ੍ਰੀ ਹਰਿ ਗੋਬਿੰਦ ਚਹਿਤ ਲਰਾਈ ਵਸਤਰ ਸ਼ਸਤਰ ਪਹਿਰੇ ਸਮੁਦਾਈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਲੜਾਈ ਦਾ ਸਮਾਂ ਲਾਗੇ ਆ ਰਿਹਾ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਆਪਣੇ ਸ਼ਸਤਰਾਂ ਤੇ ਵਸਤਰਾਂ ਨੂੰ ਤਿਆਰ ਕਰਕੇ ਸਾਵਧਾਨ ਹੋਏ। ਪੁਰ ਜਨ ਲਖੇ ਕੋਚ ਗੁਰ ਡੇਰੇ ਚੱਲ ਆਏ ਮਨ ਦੀਨ ਕਨੇਰੇ। ਕਵੀ ਜੀ ਲਿਖਦੇ ਨੇ ਕਿ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਨੂੰ ਇੱਥੋਂ ਲਿਜਾ ਰਹੇ ਨੇ, ਤੇ ਸਾਰੇ ਦੇ ਸਾਰੇ ਦੀਨ ਬਣ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਹੱਥ ਜੋਰ ਕਰ ਸਭਿਨ ਕਹਿਓ ਸਾਈਂ ਦਾਸ ਪਰਮ ਪਦ ਲਹਿਓ। ਸਾਰੇ ਨਗਰ ਦੇ ਲੋਕ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਪ੍ਰੇਮੀ ਸਾਈਂ ਦਾਸ ਸੀ ਉਹਨੂੰ ਤੇ ਕਿਰਪਾ ਕਰਕੇ ਤੁਸੀਂ ਪਰਮ ਪਦਵੀ ਦੇ ਉੱਤੇ ਪਹੁੰਚਾ ਦਿੱਤਾ ਹੈ। ਅਬ ਤੁਮ ਚੜੇ ਛੋੜ ਪੁਰ ਜਨ ਕੋ ਮਹਾਰਾਜ ਕੋ ਰੱਖਿਕ ਇਨਕੋ। ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਹੁਣ ਤੁਸੀਂ ਇਸ ਪਿੰਡ ਨੂੰ ਛੱਡ ਕੇ ਜਾ ਰਹੇ ਹੋ, ਹੇ ਮਹਾਰਾਜ ਸਾਡਾ ਹੁਣ ਤੁਹਾਡੇ ਤੋਂ ਬਾਅਦ ਕੌਣ ਰੱਖਿਅਕ ਸਹਾਇਕ ਹੋਵੇਗਾ। ਨਿਕਟ ਕੌਣ ਕੇ ਬਿਨੈ ਉਚਾਰ ਜਾਂ ਤੇ ਮਨਸ ਚਿੰਤ ਦੁੱਖ ਧਾਰ। ਪਿੰਡ ਵਾਸੀ ਕਹਿੰਦੇ ਨੇ ਕਿ ਪਹਿਲਾਂ ਤੇ ਤੁਹਾਡੇ ਚਰਨਾਂ ਦੇ ਵਿੱਚ ਆਣ ਕੇ ਕਿਸੇ ਪ੍ਰਕਾਰ ਦੀ ਬੇਨਤੀ ਕੀਤੀ ਜਾਂਦੀ ਸੀ, ਪਰ ਸੱਚੇ ਪਾਤਸ਼ਾਹ ਤੁਹਾਡੇ ਜਾਣ ਤੋਂ ਪਿੱਛੋਂ ਕਿਹਦੇ ਅੱਗੇ ਅਸੀਂ ਬੇਨਤੀ ਕਰਿਆ ਕਰਾਂਗੇ। ਇਸ ਕਰਕੇ ਮਨ ਜਿਹੜਾ ਹੈ ਨਾ ਬਹੁਤ ਹੀ ਜ਼ਿਆਦਾ ਚਿੰਤਾ ਰੂਪੀ ਦੁੱਖ ਦੇ ਨਾਲ ਭਰਿਆ ਹੋਇਆ।
ਦਇਆ ਸਿੰਧ ਤਬ ਧੀਰਜ ਦੀਨਾ ਬਸੋ ਸੁਖੇਨ ਸੰਦੇਹ ਬਾਹੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਦਇਆ ਦੇ ਸਮੁੰਦਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਤੇ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਸੁੱਖ ਦੇ ਨਾਲ ਸ਼ੰਕਾ ਨੂੰ ਦੂਰ ਕਰਕੇ ਇੱਥੇ ਵਸੋ।
ਸ੍ਰੀ ਗੁਰ ਦਿੱਤਾ ਜਨਮ ਸਥਾਨ ਤਹ ਪੂਜੋ ਸ਼ਰਧਾ ਧਰ ਮਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਗੁਰਦਿੱਤਾ ਜੀ ਦੇ ਜਨਮ ਦਾ ਸਥਾਨ ਹੈ, ਜਿਹੜੇ ਉਹਨਾਂ ਦੀ ਜਨਮ ਦੀ ਜਗ੍ਹਾ ਹੈ, ਉੱਥੇ ਜਾ ਕੇ ਸ਼ਰਧਾ ਨੂੰ ਧਾਰਨ ਕਰਕੇ ਪੂਜਾ ਕਰਿਆ ਕਰੋ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਹੈ ਕਿ ਗੁਰਦਿੱਤਾ ਜੀ ਦਾ ਜਨਮ ਇਸ ਜਗ੍ਹਾ ਦੇ ਉੱਤੇ ਡਰੋਲੀ ਦੇ ਵਿੱਚ ਹੀ ਹੋਇਆ ਸੀ।
ਹਰ ਤਿਸ ਮਾਤ ਜਹਾਂ ਸਸਕਾਰੀ रचो देहो रात सुख कारी।
इस तो इलावा सतगुरु जी ने आख्या कि जेड़ी गुरदित्ते दी माता सी जिस जगह दे उते उदा संस्कार होया उथे एक देहरा सुख वाला बना दिता जाए।
जिस को काज कहूं अटकाए करो बेनती तिस थल जाए।
गुरु जी कहिंदे ने कि जिदा भी कार्ज किसी भी प्रकार दे नाल रुक जावे अटक जावे इन्हां दोवां जगह ते जाके वह बेनती कर सकदा है।
मनो कामना पूरे तुम्हारी संकट पर सुलेह उबारी।
तुहाडियां मनो कामनावां पूरियां होणगियां तुहाडे सारे दे सारे संकट दमोदरी ते गुरदत्ता ला दिया करनगे।
सिख संत की जय सेवा सिखी तर पूजो गुर देवा।
इस तो इलावा सतगुरां ने आख्या कि सिखां दी संतां दी सेवा करिया करो और इस तो इलावा सिखी तरो पूजो गुरुदेवा गुरुदेव नूं मन्नो और सिखी दे सारे धारनी बनो।
वाहे गुरु को सिमरन करनो श्री सत गुर बाणी नित रनो।
सतगुरु जी सारिया पिंड वासियां नूं उपदेश दे रहे ने। सतगुरु जी कहिंदे ने कि वाहिगुरु नाम का जाप करना है और इस तो इलावा गुरबाणी का पाठ करना है, ये दोवें सर्वोत्तम कर्म ने।
इम उपदेश लेहो रिद तारे हलत पलत मैं रहो सुखारे।
सतगुरु हरगोबिंद सच्चे पातशाह जी ने आख्या कि जेड़े मैं उपदेश दिते ने इन्हां नूं अपने हिरदे दे विच तुसीं सारे दे सारे धारण करो। जेकर इन्हां बचनां दे उत्ते चलोगे लोक दे सुख भी होणगे ते परलोक दे विच भी सौखा समां मिलेगा।
इम कह सतगुर है मंगवायो कंचन जीन सहत चल आयो।
कवि जी लिखते ने कि इस तरह के बचन करके फिर सतगुरां ने अपनी सवारी दे वास्ते घोड़ा मंगवाया है। जिहड़ा घोड़ा लिया के हाजिर किया गया है सोने दे नाल मड़ी हुई उस घोड़े दे उत्ते काठी पाई।
बार बार फुरकत बालेन चंचल मनो नागरी नैन।
कवि जी लिखते ने कि घोड़ा जदों सतगुरां दे लागे आया है बार बार हिणकदा है जिहड़ा के बल दा ताकत दा एक घर है। चंचल मनो नागरी नैन। कवि जी लिखते ने कि घोड़ा इन्ना ज्यादा चंचल है जिवें किसी छबीली औरत दियां अखां चंचल होंदियां ने इन्ना चंचल।
दास गहे कर नीठ सुरोकै बहु सुंदर मन हरत बिलोकै।
जिहड़े दास ने घोड़े दी लगाम नूं फड़िया होया ਉਹ ਮਸਾਂ ਮਸਾਂ ਹੀ ਘੋੜੇ ਨੂੰ ਠਹਿਰਾਉਣ ਦਾ ਯਤਨ ਕਰ ਰਿਹਾ ਹੈ। ਬਹੁਤ ਸੁੰਦਰ ਮਨ ਹਰਤ ਬਿਲੋਕੈ ਬਹੁਤ ਸੁੰਦਰ ਘੋੜਾ ਹੈ ਜਿਹਨੂੰ ਵੇਖਣ ਦੇ ਨਾਲ ਹੀ ਮਨ ਮੋਹਿਆ ਜਾਂਦਾ।
ਉੱਠ ਸਤ ਗੁਰ ਹੈ ਕੋ ਕਰ ਨਮੋ ਸ੍ਰੀ ਨਾਨਕ ਸਿਮਰੇ ਤੇ ਸਮੋ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉੱਠੇ ਨੇ। ਉੱਠ ਕੇ ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਘੋੜੇ ਨੂੰ ਨਮਸਕਾਰ ਕੀਤੀ ਹੈ, ਸ੍ਰੀ ਨਾਨਕ ਸਿਮਰੇ ਤੇ ਸਮੋ, ਅਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਘੋੜੇ ਨੂੰ ਨਮਸਕਾਰ ਕਰਨ ਦਾ ਕੀ ਮਤਲਬ ਹੈ? ਮੈਂ ਕਈ ਵਾਰੀ ਵੇਖਿਆ ਕਿ ਜਿਹੜੇ ਉਸਤਾਦ ਨੇ ਜਿਹੜੇ ਕਿ ਸੰਗੀਤਕਾਰ ਨੇ ਉਹਨਾਂ ਨੇ ਆਪਣੇ ਸਾਜ਼ਾਂ ਦੇ ਨਾਲ ਰੱਖੜੀ ਬੰਨ੍ਹੀ ਹੁੰਦੀ ਹੈ। ਰੱਖੜੀ ਦਾ ਮਤਲਬ ਇਹ ਹੁੰਦਾ ਹੈ ਕਿ ਮੇਰੀ ਰਕਸ਼ਾ ਕਰਨਾ, ਕਿਉਂਕਿ ਇਸੇ ਕਰਕੇ ਆਮ ਕਰਕੇ ਜਿਹੜੀਆਂ ਭੈਣਾਂ ਨੇ ਉਹ ਆਪਣੇ ਵੀਰ ਦੇ ਗੁੱਟ ਦੇ ਉੱਤੇ ਰੱਖੜੀ ਬੰਨਦੀਆਂ ਨੇ। ਉਹਦਾ ਮਤਲਬ ਇਹ ਹੁੰਦਾ ਕਿ ਹੇ ਵੀਰ, ਜਦੋਂ ਮੈਨੂੰ ਲੋੜ ਪਵੇ ਤੇ ਤੂੰ ਮੇਰੀ ਰੱਖਿਆ ਕਰੇ। ਇਸ ਕਰਕੇ ਰੱਖੜੀ ਦੇ ਤਿਉਹਾਰ ਨੂੰ ਰਕਸ਼ਾ ਬੰਧਨ ਵੀ ਆਖਿਆ ਜਾਂਦਾ। ਰਕਸ਼ਾ ਦਾ ਭਾਵ ਹੁੰਦਾ ਹੈ ਰੱਖਿਆ ਕਰਨੀ ਕਿ ਰੱਖਿਆ ਦਾ ਬੰਨਣ। ਭੈਣ ਆਪਣੇ ਵੀਰ ਤੋਂ ਰੱਖਿਆ ਦੀ ਮੰਗ ਕਰਦੀ ਹੈ। ਇਸੇ ਕਰਕੇ ਆਮ ਤੌਰ 'ਤੇ ਜਿਹੜੇ ਸੰਗੀਤਕਾਰ ਨੇ ਉਹ ਆਪਣੇ ਸਾਜ ਦੇ ਨਾਲ ਰੱਖੜੀ ਬੰਨ ਦਿੰਦੇ ਨੇ। ਇਹਦਾ ਮਤਲਬ ਇਹ ਹੁੰਦਾ ਕਿ ਜਦੋਂ ਮੈਂ ਵਜਾਵਾਂ, ਜਦੋਂ ਮੈਂ ਕਿਸੇ ਦੇ ਸਾਹਮਣੇ ਪ੍ਰਦਰਸ਼ਨ ਕਰਾਂ ਤੇ ਹੇ ਸਾਜ ਮੇਰੀ ਰੱਖਿਆ ਕਰੇ, ਮੇਰੇ ਤੋਂ ਚੰਗਾ ਵੱਜੇ, ਇਸ ਤੋਂ ਇਲਾਵਾ ਜਿਹੜੇ ਪੁਰਾਣੇ ਲੋਕ ਸਨ ਉਹ ਆਪਣੇ ਹਥਿਆਰਾਂ ਦੇ ਨਾਲ ਵੀ ਰੱਖੜੀ ਬੰਨ ਦਿੰਦੇ ਸਨ ਕਿ ਜਦੋਂ ਇਹ ਤਲਵਾਰ ਮੈਂ ਤੈਨੂੰ ਚਲਾਵਾਂ ਤੇ ਮੇਰੀ ਰੱਖਿਆ ਕਰੇ ਕਿ ਮੈਂ ਤੇਰੇ ਨਾਲ ਵੈਰੀਆਂ ਨੂੰ ਮਾਰ ਸਕਾਂ। ਇਸੇ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਰੱਖਿਆ ਬੰਧਨ ਜੋੜਿਆ ਜਾਂਦਾ ਹੈ ਕਿ ਜਦੋਂ ਇਹ ਕੰਮ ਹੋਵੇ ਤੇ ਉਸ ਵੇਲੇ ਮੇਰੀ ਰੱਖਿਆ ਹੋਵੇ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਘੋੜੇ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਕਿ ਤੂੰ ਮੇਰੀ ਰੱਖਿਆ ਕਰਨੀ ਹੈ ਜਦੋਂ ਮੈਂ ਰਣ ਭੂਮੀ ਦੇ ਵਿੱਚ ਜਾਵਾਂਗਾ। ਸਤਿਗੁਰਾਂ ਨੇ ਘੋੜੇ ਦਾ ਇੰਨਾ ਸਤਿਕਾਰ ਕੀਤਾ ਕਿ ਮੇਰੀ ਰੱਖਿਆ ਕਰੇਗਾ, ਇਸ ਕਰਕੇ ਮੱਥਾ ਟੇਕਿਆ। ਇਸ ਤੋਂ ਬਾਅਦ ਸਤਿਗੁਰਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਭਏ ਅਰੂੜ ਪਿਖੈ ਸਮੁਦਾਈ ਬੰਧਨ ਕਰਤ ਭਏ ਅਗਵਾਈ। ਜਦੋਂ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਸਾਰਿਆਂ ਨੇ ਉਸ ਵੇਲੇ ਦੇਖਿਆ, ਸਾਰੇ ਸਤਿਗੁਰਾਂ ਨੂੰ ਅੱਗੇ ਵੱਧ ਵੱਧ ਕੇ ਨਮਸਕਾਰਾਂ ਕਰਨ ਲੱਗੇ। ਪੁਰ ਜਨ ਹਟੇ ਸੋ ਪ੍ਰੇਰਿਓ ਕੋਰਾ ਦੁੰਦਬ ਬਜੇ ਮਨੋ ਕਨ ਕੋਰਾ। ਜਿਹੜੇ ਪੁਰੀ ਦੇ ਨਗਰ ਦੇ ਲੋਕ ਨੇ ਉਹ ਹਟੇ ਨੇ, ਸਤਿਗੁਰਾਂ ਨੇ ਜਦੋਂ ਘੋੜੇ ਨੂੰ ਅੱਗੇ ਤੋਰਿਆ ਹੈ ਉਸ ਵੇਲੇ ਜ਼ੋਰ ਦੇ ਨਾਲ ਨਗਾਰਾ ਬੋਲਿਆ ਹੈ, ਇਸ ਤਰ੍ਹਾਂ ਬੋਲਿਆ ਕਿ ਜਿਵੇਂ ਮਾਨੋ ਬੱਦਲ ਗੱਜਿਆ ਹੋਵੇ। ਤੀਨ ਸਹਸਰ ਬਾਹਨੀ ਚਲੀ ਖੜਗ ਤੁਫੰਗ ਧਰੇ ਕਲ ਮਲੀ। 3000 ਦੀ ਫੌਜ ਉਸ ਵੇਲੇ ਸਤਿਗੁਰਾਂ ਦੇ ਨਾਲ ਚੱਲੀ ਹੈ ਜਿਨ੍ਹਾਂ ਨੇ ਤਲਵਾਰਾਂ ਨੂੰ ਤੇ ਭਿਆਨਕ ਬੰਦੂਕਾਂ ਨੂੰ ਫੜਿਆ ਹੋਇਆ। ਚਲਤ ਸੁਪਟ ਕੋ ਤੁਰੰਗ ਨਚਾਵੇ ਕੋ ਤਵਾਏ ਕਰ ਤੁਪਕ ਚਲਾਵੇ। ਚਲਦਿਆਂ ਚਲਦਿਆਂ ਜਿਹੜੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਨੇ ਉਹ ਆਪੋ ਆਪਣੇ ਘੋੜਿਆਂ ਨੂੰ ਨਚਾਉਂਦੇ ਜਾਂਦੇ ਨੇ ਤੇ ਕੋਈ ਘੋੜੇ ਨੂੰ ਦੜਾ ਕੇ ਬੰਦੂਕ ਦਾ ਫੈਰ ਕਰਦਾ। ਬਣੀ ਏਕ ਤੇ ਏਕ ਵਿਸਾਲਾ ਫੇਰਤ ਹੈ ਕੋ ਚਲ ਪਟ ਜਾਲਾ। ਕਵੀ ਜੀ ਲਿਖਦੇ ਨੇ ਕਿ ਸਮੂਹ ਯੋਧਿਆਂ ਦੀ ਫੌਜ ਜਾਰੀ ਹੈ, ਸਾਰੇ ਇੱਕ ਦੂਜੇ ਤੋਂ ਵੱਧ ਚੜ ਕੇ ਜੋਸ਼ ਵਾਲੇ ਨੇ, ਰੋਹ ਵਾਲੇ ਨੇ। ਨਾਮ ਤਰਿਓ ਰੂਪਾ ਜਿਸ ਗ੍ਰਾਮੋ ਨਿਜ ਸੇਵਕ ਲਖ ਕਰ ਅਭੀਰਾਮੋ। ਕਵੀ ਜੀ ਲਿਖਦੇ ਨੇ ਕਿ ਸਾਰੇ ਉਸ ਪਾਸੇ ਨੂੰ ਜਾ ਰਹੇ ਨੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੰਡ ਦਾ ਨਾਮ ਰੂਪਾ ਧਰਿਆ ਹੈ, ਉਸ ਪਾਸੇ ਨੂੰ ਸਾਰੇ ਦੇ ਸਾਰੇ ਜਾ ਰਹੇ ਨੇ। ਅਦਕ ਕਿਰਪਾ ਕਰ ਬੇਕੋ ਤਾਂ ਪ੍ਰਸਥਾਨੇ ਸਤਿਗੁਰ ਬਲ ਮਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਕਿਰਪਾ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੂਪੇ ਪਿੰਡ ਦੇ ਵਿੱਚ ਜਾ ਰਹੇ ਨੇ ਜਿੱਥੇ ਕਿ ਉਹਨਾਂ ਦੇ ਦੋ ਸੇਵਕ ਰਹਿੰਦੇ ਨੇ, ਇੱਕ ਸਾਧੂ ਤੇ ਇੱਕ ਰੂਪਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਤਿੰਨ ਦਿਨ ਗਿਆ ਪਾਦੋਂ ਲਿਖਿਆ ਹੈ ਸਤਿਗੁਰੂ ਜੀ ਵੀ ਅਸਵਾਰ ਹੋਏ। ਦਿਨ ਚੜ੍ਹਦਿਆਂ ਹੀ ਤੌਸੇ ਵੱਜ ਪਏ ਯੋਧੇ ਕਮਰਾਂ ਕਸ ਤਿਆਰ ਹੋਏ। ਸਭ ਸਾਜ ਸਮਾਨ ਬਣਾਏ ਲਿਆ ਥਾਂ ਥਾਈ ਖੜੇ ਜਥੇਦਾਰ ਹੋਏ। ਸਤਿਗੁਰੂ ਜੀ ਦੀ ਤਿਆਰੀ ਵੇਖ ਕਰਕੇ ਡਾਢੇ ਨਗਰ ਵਾਸੀ ਆਲਾਚਾਰ ਹੋਏ। ਸਾਨੂੰ ਕਿਸ ਦੇ ਆਸਰੇ ਛੱਡ ਚੱਲੇ ਰੋਂਦੇ ਦੁਖੀ ਸਾਰੇ ਨਰ ਨਾਰ ਹੋਏ। ਸਾਈਂ ਦਾਸ ਪਿੱਛੇ ਦਰਸ ਹੋਮ ਦਾਸੀ ਉਹ ਵੀ ਛੱਡ ਗਏ ਅਸੀਂ ਦੁਖਿਆਰ ਹੋਏ। ਦੇ ਕੇ ਤੀਰਜ ਮੋੜਿਆ ਸਭ ਤਾਈਂ ਸੁਖੀ ਵਸੋ ਸਤਿਗੁਰੂ ਦਾਤਾਰ ਹੋਏ। ਚੱਲੇ ਵੱਲ ਰੂਪੇ ਕਰਤਾਰ ਸਿੰਘਾ ਧੂੜਾਂ ਉੱਡੀਆਂ ਗਰਦ ਗੁਬਾਰ ਹੋਏ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰੂਪੇ ਪਿੰਡ ਦੇ ਵੱਲ ਸਤਿਗੁਰੂ ਜੀ ਜਾ ਰਹੇ ਨੇ, ਫੌਜ ਦਿਆਂ ਘੋੜਿਆਂ ਦੇ ਨਾਲ ਧੂੜਾਂ ਉੱਡਦੀਆਂ ਨੇ ਤੇ ਜਿਨ੍ਹਾਂ ਨੇ ਆਕਾਸ਼ ਨੂੰ ਢੱਕਣ ਦਾ ਯਤਨ ਕੀਤਾ। ਕਵੀ ਜੀ ਲਿਖਦੇ ਨੇ ਤਿੰਨ ਵਾਰ ਡਰੋਲੀ ਜਾ ਰਹੇ ਗੁਰੂ ਜੀ ਵੱਡੇ ਭਾਗਾਂ ਵਾਲੇ ਨਰ ਨਾਰ ਉੱਥੇ ਖੁੱਲੇ ਜਿਨ੍ਹਾਂ ਨੇ ਰੱਜ ਦੀਦਾਰ ਪਾਏ ਖਾਸ ਦੇਵਤੇ ਸਨ ਅਵਤਾਰ ਉੱਥੇ।
ਸਤਿਗੁਰਾਂ ਦਾ ਖਾਸ ਦੀਵਾਨ ਖਾਨਾ, ਇੱਕ ਖੂਹ ਸੋਹਣੀ ਯਾਦਗਾਰ ਉੱਥੇ, ਟਿੱਕੇ ਜੀ ਦਾ ਜਨਮ ਅਸਥਾਨ ਤੀਜਾ, ਪੂਜਾ ਪਹੁੰਚ ਕਰਦੇ ਨਰ ਨਾਰ ਉੱਥੇ, ਚੌਥਾ ਦਿਹਰਾ ਮਾਤ ਦਮੋਦਰੀ ਦਾ ਯਾਦਗਾਰ ਰਹਿ ਗਈ ਵਿਚਾਰ ਉੱਥੇ, ਪੰਜਵਾਂ ਗ੍ਰੰਥ ਸਾਹਿਬ ਕਰਤਾਰ ਸਿੰਘਾ ਨੰਦ ਚੰਦ ਵਾਲਾ ਕਰੋ ਸਾਰ ਉੱਥੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਡਰੋਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨ ਵਾਰ ਗਏ ਨੇ, ਉੱਥੋਂ ਦੀਆਂ ਸੰਗਤਾਂ ਨੇ ਰੱਜ ਰੱਜ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਇਸ ਤੋਂ ਇਲਾਵਾ ਸਤਿਗੁਰਾਂ ਦੀ ਯਾਦ ਦੇ ਵਿੱਚ ਉੱਥੇ ਇੱਕ ਖਾਸ ਦੀਵਾਨ ਖਾਨਾ ਬਣਿਆ ਹੋਇਆ। ਇਸ ਤੋਂ ਇਲਾਵਾ ਇੱਕ ਜਿਹੜਾ ਖੂਹ ਹੈ ਉਹ ਵੀ ਸਤਿਗੁਰਾਂ ਦੀ ਯਾਦਗਾਰ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਦਾ ਜਨਮ ਉੱਥੇ ਹੋਇਆ ਸੀ, ਉਹ ਵੀ ਜਿਹੜੀ ਜਗ੍ਹਾ ਹੈ ਉਹ ਵੀ ਉੱਥੇ ਮੌਜੂਦ ਹੈ। ਇਸ ਤੋਂ ਇਲਾਵਾ ਮਾਤਾ ਦਮੋਦਰੀ ਜੀ ਨੇ ਸਰੀਰ ਉੱਥੇ ਛੱਡਿਆ ਸੀ, ਇਸ ਕਰਕੇ ਸੰਸਕਾਰ ਵੀ ਉੱਥੇ ਹੋਇਆ, ਉਹ ਵੀ ਜਿਹੜੀ ਯਾਦਗਾਰ ਹੈ ਉੱਥੇ ਮੌਜੂਦ ਹੈ। ਕਵੀ ਜੀ ਲਿਖਦੇ ਨੇ ਪੰਜਵਾਂ ਗ੍ਰੰਥ ਸਾਹਿਬ ਕਰਤਾਰ ਸਿੰਘਾ ਨੰਦ ਚੰਦ ਵਾਲਾ ਕਰੋ ਸਾਰ ਉੱਥੇ। ਹੁਣ ਗ੍ਰੰਥ ਸਾਹਿਬ ਦੇ ਬਾਰੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਕਿ ਕਰਤਾਰਪੁਰ ਨੂੰ ਸਤਿਗੁਰਾਂ ਨੇ ਭੇਜ ਦਿੱਤਾ ਸੀ, ਪਰ ਇਸ ਜਗ੍ਹਾ ਦੇ ਉੱਤੇ ਕਵੀ ਜੀ ਉਸ ਬੀੜ ਦੀ ਗੱਲ ਨਹੀਂ ਕਰ ਰਹੇ ਕਿ ਜਿਹੜੀ ਉਸ ਵੇਲੇ ਕਰਤਾਰਪੁਰ ਭੇਜੀ ਸੀ, ਇਹ ਬਾਅਦ ਦੇ ਸਮੇਂ ਦੀ ਗੱਲ ਕਰ ਰਹੇ ਨੇ ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ, ਜਦੋਂ ਕਿ ਨੰਦ ਚੰਦ ਬੀੜ ਨੂੰ ਘੁੱਟ ਗਿਆ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ, ਉਹ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਹੋਇਆ ਸੀ ਕਿ ਕੋਈ ਉਦਾਸੀ ਸਾਧ ਨੇ ਬੀੜ ਲਿਖੀ ਅਤੇ ਪ੍ਰਵਾਨਗੀ ਨਹੀਂ ਸੀ ਦਿੱਤੀ ਜਾਂਦੀ ਜਿੰਨਾ ਚਿਰ ਸਤਿਗੁਰਾਂ ਦੇ ਦਸਖਤ ਨਹੀਂ ਸਨ ਹੁੰਦੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਰਾਜ ਸੀ, ਠਾੜ ਸੀ, ਦੀਵਾਨ ਨੰਦ ਚੰਦ ਸਤਿਗੁਰਾਂ ਦਾ ਨਿਕਟ ਵਰਤੀ ਸੀ। ਉਸ ਉਦਾਸੀ ਸਾਧ ਨੇ ਬੀੜ ਦਸਖਤ ਕਰਾਉਣ ਦੇ ਵਾਸਤੇ ਨੰਦ ਚੰਦ ਨੂੰ ਦੇ ਦਿੱਤੀ। ਲਿਖਾਈ ਬੜੀ ਸਾਫ਼ ਸੀ, ਇਸ ਕਰਕੇ ਨੰਦ ਚੰਦ ਨੇ ਬੀੜ ਆਪਣੇ ਕੋਲ ਹੀ ਸਾਂਭ ਲਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹ ਪ੍ਰਵਚਨ ਆਉਂਦਾ ਹੈ ਕਿ ਜਦੋਂ ਸਮਾਂ ਪਾ ਕੇ ਉਹ ਉਦਾਸੀ ਸਾਧ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਅਤੇ ਉਹਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਮੈਂ ਇੱਕ ਬੀੜ ਲਿਖੀ ਸੀ ਤੁਹਾਡੇ ਤੋਂ ਦਸਖਤ ਕਰਾਉਣ ਦੇ ਵਾਸਤੇ ਨੰਦ ਚੰਦ ਨੂੰ ਦਿੱਤੀ ਸੀ। ਉਸ ਵੇਲੇ ਸਾਫ਼ ਹੀ ਮੁੱਕਰ ਗਿਆ ਨੰਦ ਚੰਦ ਕਿ ਇਹ ਆਦਮੀ ਝੂਠ ਬੋਲਦਾ, ਮੈਨੂੰ ਇਹਨੇ ਕੋਈ ਬੀੜ ਨਹੀਂ ਦਿੱਤੀ। ਪਰ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੰਦ ਚੰਦ ਦੀ ਖੋਟੀ ਚਾਲ ਨੂੰ ਸਮਝ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਬੀੜ ਨੂੰ ਸਰਾਪ ਦੇ ਦਿੱਤਾ ਸੀ ਕਿ ਜਿਹੜਾ ਵੀ ਉਸ ਬੀੜ ਨੂੰ ਪੜ੍ਹੇਗਾ ਨਾ ਉਹ ਅੰਨਾ ਹੋ ਜਾਏਗਾ। ਇੱਥੋਂ ਤੱਕ ਮੈਂ ਇੱਕ ਸਿੱਖ ਤੋਂ ਸੁਣਿਆ, ਕਹਿੰਦੇ ਨੇ ਕਿ ਇੱਕ ਆਦਮੀ ਗਿਆ, ਕੋਈ ਨਿਹੰਗ ਸਿੰਘ ਸੀ, ਉਹਨੇ ਜਾ ਕੇ ਬੀੜ ਦਾ ਪਾਠ ਕਰਨਾ ਸ਼ੁਰੂ ਕੀਤਾ, ਇੱਕ ਕੱਖ ਦੇ ਉੱਤੇ ਪੱਟੀ ਬੰਨ ਲਈ। ਉਹਨੇ ਮਨ ਦੇ ਵਿੱਚ ਸ਼ੰਕਾ ਕੀਤੀ ਕਿ ਹੋ ਸਕਦਾ ਹੈ ਕਿ ਐਵੇਂ ਗੱਲ ਕਹੀ ਹੋਵੇ। ਦੂਸਰੇ ਪਾਸੇ ਮਨ ਡਰਦਾ ਸੀ, ਜੇਕਰ ਸਤਿਗੁਰਾਂ ਦਾ ਬਚਨ ਸੱਚਾ ਹੋ ਗਿਆ ਤਾਂ ਫਿਰ ਕੀ ਕਰਾਂਗਾ। ਇੱਕ ਸਿੱਖ ਨੇ ਮੈਨੂੰ ਦੱਸਿਆ, ਉਹ ਕਹਿੰਦਾ ਕਿ ਨਿਹੰਗ ਸਿੰਘ ਗਿਆ ਉਸ ਬੀੜ ਦਾ ਪਾਠ ਕਰਨ ਦੇ ਵਾਸਤੇ, ਉਸ ਨੇ ਆਪਣੀ ਇੱਕ ਅੱਖ ਦੇ ਉੱਤੇ ਪੱਟੀ ਬੰਨ ਲਈ ਅਤੇ ਦੂਜੀ ਅੱਖ ਦੇ ਨਾਲ ਸਾਰਾ ਪਾਠ ਕਰ ਲਿਆ। ਜਦੋਂ ਪਾਠ ਦੀ ਸਮਾਪਤੀ 'ਤੇ ਅਰਦਾਸਾ ਕੀਤਾ, ਜਿਹੜੀ ਅੱਖ ਦੇ ਨਾਲ ਪਾਠ ਕੀਤਾ ਸੀ ਉਹ ਅੱਖ ਅੰਨੀ ਹੋ ਗਈ ਅਤੇ ਦੂਸਰੇ ਦੇ ਨਾਲ ਉਹ ਦੇਖਦਾ ਰਿਹਾ। ਇਹ ਹੈ ਕਿਸੇ ਖੁੱਲ੍ਹੇ ਸਿੱਖ ਦਾ ਵਿਚਾਰ, ਜਿਹਨੇ ਮੈਨੂੰ ਕਥਾ ਕਰਨ ਤੋਂ ਬਾਅਦ ਇਹ ਗੱਲ ਦੱਸੀ ਸੀ ਜਦੋਂ ਮੈਂ ਉਸ ਪ੍ਰਸੰਗ ਨੂੰ ਪੜ੍ਹਿਆ ਸੀ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਵੀ ਦੱਸਦੇ ਨੇ, ਜਿਹੜਾ ਤੁਸੀਂ ਬੜੀ ਵਾਰੀ ਸੁਣਿਆ, ਕਿ ਕਿਸਨੇ ਜਾ ਕੇ ਉੱਥੇ ਪਾਠ ਕੀਤਾ ਅਤੇ ਕਿਹੜਾ ਅੰਨਾ ਹੋਇਆ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਸੀ ਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਹ ਜਿਹੜੀ ਬੀੜ ਦਾ ਜ਼ਿਕਰ ਕੀਤਾ ਕਿ ਜਿਹੜੀ ਉੱਥੇ ਡਰੋਲੀ ਦੇ ਵਿੱਚ ਯਾਦਗਾਰ ਹੈ, ਇਹ ਉਸ ਵੇਲੇ ਧਰੀ ਗਈ ਸੀ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ। ਸੋ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਡਰੋਲੀ ਦੇ ਵਿੱਚ ਉਹ ਬੀੜ ਹੈ ਔਰ ਉਹ ਯਾਦਗਾਰਾਂ, ਇਹ ਜਿਹੜੀਆਂ ਸਾਰੀਆਂ ਨੇ ਨਾ, ਇਹ ਡਰੋਲੀ ਦੀਆਂ ਯਾਦਗਾਰਾਂ ਨੇ। ਯੋਧਾ ਤਿੰਨ ਹਜ਼ਾਰ ਅਸਵਾਰ ਹੋਇਆ, ਸਭ ਸਾਜ ਸਮਾਨ ਜਵਾਨ ਚੱਲੇ, ਅੱਗੇ ਸਭ ਦੇ ਸਤਿਗੁਰੂ ਜਾਏ ਰਹੇ, ਸੋਹਣੇ ਝੂਲ ਦੇ ਨਾਲ ਨਿਸ਼ਾਨ ਚੱਲੇ, ਤੌਂਸੇ ਵੱਜਦੇ ਚੋਟ ਨਗਾਰਿਆਂ ਤੇ, ਚੜ ਸਤਿਗੁਰੂ ਜੀ ਨਾਲ ਸ਼ਾਨ ਚੱਲੇ, ਧੂੜਾਂ ਉੱਡੀਆਂ ਗਰਦ ਗੁਬਾਰ ਹੋਇਆ, चढ़े कंबी तरत कटे असमान चले, जिस पिंड दी मोहड़ी गड़ाया है उसे पासे ही गुरु भगवान चले। राही तार दे जीव करतार सिंगा, जंगल देश नो कारण कमसान चले। करतार सिंह जी क्लास वाली लिखते ने कि जेड़े पिंड दी मोहड़ी गड़ के आए सन, पाव के रूपा पिंड, उस पिंड दे वल सतगुरु जी जा रहे ने अपनी सारी सेना दे समेत। मग मैं एक निशा कर डेरा, अगले दिवस ग्राम को हेरा। रस्ते दे विच सतगुरु सच्चे पातशाह जी ने रात दे वेले एक जगह डेरा लाया ते अगली ही सवेर पिंड दे बाहर पहुंच गए। पिता पुत्र साधु यार रूपा, जिनके मन गुर प्रेम अनुपा। पिता साधु नू ते पुत्र रूपे नू इस गल दा पता लगा जिन्हां दे मन दे विच गुरु जी दा बहुता प्रेम है। ग्राम बसाए रचे शुभ मंदर, बांछत गुरु बसै इन अंदर। उन्हां ने पिंड दा वसेबा कीता सी, सोने मकान बनाए सन, पर मन दी इह इच्छा सी कि गुरु बसै इन अंदर, सतगुरु जी इन्हां मकानां दे विच अपने पवित्र चरण पाउण। कर ली पण बेदनीक सुधारे, मन प्रसन्न होए जिनो निहारे। लिंब सवार के उन्हां ने मकाना नू तैयार किया होया सी, मन प्रसन्न होए जिनो निहारे। ऐसे सोहने मकान रचे हुए सन जिन्हां नू वेखण दे नाल मन बहुत ही ज्यादा खुश हुंदा सी। दुंदब बाजत आवत सुने, गुर डेरा लख हरखत कने। दूसरे पास्यों नगारियां दी आवाज आई है, नगारे दी आवाज नू सुन के उस पासे नू दौड़े ने रूपा ते साधु, क्योंकि पता लगा कि सतगुरु सच्चे पातशाह जी आ रहे। दोनों दौर दरस को ताए, मानो मिलियो जल अधिक तिहाए। कवि जी प्रमाण देंदे ने कि दोवें प्यो पुत्र दर्शन करन दे वास्ते सतगुरां दे वल इस तरह दौड़े ने कि जिवें मानो बहुता ज्यादा कोई प्यासा पानी दे वल दौड़दा। चरण कमल जुत शोभत रकाब, तारियो सीस गह जाए शिताब। सतगुरु हरगोबिंद सच्चे पातशाह जी घोड़े ते सवार सन, उन्हां दे चरण कमल घोड़े दियां रकाबां दे विच रखे हुए सन। एक चरण दे उत्ते अपना मत्था भाई साधु ने लाया ते दूसरे चरण दे उत्ते अपने मत्थे नू लाया भाई रूपे ने। कुशल प्रश्न कर गमने संग, कर महयाने मोद उमंग। सतगुरां ने राजी खुशी दी खबर पुछी है, सतगुरां नू नाल लैके अपने घर पहुंचे ने बड़ी खुशी ते उत्साह दे नाल। दया सिंध को ग्राम दिखायो, कृपा आप की हां बसायो। पहला अपने घर दे विच सतगुरां दे चरण पुआए, इस तों बाद सारा जिहड़ा पिंड सी ना उह सतगुरु सच्चे पातशाह जी नूं दिखाया। कहिंदे ने कृपा आप की हां बसायो, हे सच्चे पातशाह जी तुहाडी कृपा दे नाल इह पिंड असीं वसाया। आचो कीन गुरु पिख कहियो, पुन बिसराम प्रियंक लहियो। सतगुरां ने आख्या कि बहुत चंगा कीता, बहुत सोहना पिंड बनया है। इस तों बाद सतगुरु जी आराम करन दे वास्ते पलंग दे उत्ते लेट गए। हित सेवा दोनों रह खरे, देखत दरस हित जन हरे। सेवा दे वास्ते दोवें प्यो पुत्र सतगुरां दे लागे खलोते रहे, नाले दर्शन करदे रहे ते नाले सतगुरां दी सेवा करदे रहे। हमसे रंकण के गुरे आवण, दीन बंदता करें जनावण। मन दे विच सोचदे ने कि साडे वर्गे कंगालां दे घर दे विच सतगुरां दा आउणा इस गल दा सूचक है कि सतगुरु सच्चे पातशाह जी दीन बंधु हुंदे ने। हां कै पौने आण शुभ बारी, चरण कमल कर धरें पखारी।
कवि संतोख सिंह जी लिखते हैं कि हुण सतगुरु सच्चे पातशाह जी उन्हां दे पिंड दे विच उन्हां दे घर दे विच रहन लगे ने। सतगुरु सच्चे पातशाह जी नूं पखा चलदे ने, सोहना पाणी लिया के सतगुरां दे चरण कमलां नूं धोंदे ने।
इते आदिक सब सेवा करें पाओ अदक ही नित प्रति तरें।
कवि संतोख सिंह जी लिखते ने इस तरीके दे नाल सतगुरां दी सारी सेवा करदे ने, प्रेम नूं तारण करदे ने नित्ता प्रति।
ज्यों ज्यों अदक प्रेम गोर हेर त्यों त्यों ठाणत कृपा कनेर।
कवि जी लिखते ने कि जिवें जिवें बहुते प्रेम नूं सतगुरु सच्चे पातशाह जी देखते ने, तिवें तिवें उन्हां दोवां दे उत्ते बहुती ही ज़्यादा कृपा करदे ने।
कियो बास के तक दिन तहां कर गुर सेवर जाए महा।
ग्रंथाकार भाई संतोख सिंह जी लिखते ने इस तरीके दे नाल काफ़ी दिन सतगुरु सच्चे पातशाह जी ने उत्थे अपना वसेबा रखिया, सेवा करके सतगुरु सच्चे पातशाह जी नूं दोवां प्यो पुत्रां ने बहुत ही ज़्यादा रिझाया, बहुत ही ज़्यादा खुश किया।
एक रात रह के राह विच गुर जी पिंड रूपे दे उतरे जाए पाई। अजे थोड़े ही घर आबाद होए सतगुरु बैठे डेरा लाए पाई। रूपा साधु सेवा विच होए हाजर वड्डा सिदक प्रेम दिखाए पाई। तनो मनो होके टैल करन लगे पखे पानी दी सेवक माए पाई।
इस तरीके दे नाल भाई रूपे ने ते भाई साधु ने सतगुरां दी सेवा करके उन्हां नूं बड़ा प्रसन्न कीता।
बेदी चांद सो कही गुसाई रूप चांद बड़ सेव कमाई।
एक दिन सतगुरु हरगोबिंद सच्चे पातशाह जी ने भाई बिधी चंद नूं आख्या कि हे भाई बिधी चंद, इस रूप चंद ने बहुत ही ज़्यादा वड्डी सेवा दी कमाई कीती।
मैं सेवा के बस नित रहो मन तन तिस को देबे चहो।
सतगुरु जी बिधी चंद नूं कहिंदे ने कि मैं रूप चंद दी सेवा दे उत्ते बड़ा प्रसन्न हाँ, और बिधी चंद तूं जानदा है कि मैं सेवा दे वस दे विच हमेशा रहिंदा हाँ, जिहड़ा भी सेवा करदा है उहदे वास्ते मेरा तन ते मन हमेशा हाजिर रहिंदा है।
सेवक ते या देह नहीं मेरे साच उचार तो हो टिग तेरे।
कवि जी लिखते ने कि भाई बिधी चंद नूं आख्या कि सेवक दे वास्ते ऐसी कोई भी चीज़ नहीं है कि जिहड़ी मैं दे नहीं सकदा, साच उचार तो हो टिग तेरे। सतगुरां ने बिधी चंद नूं आख्या कि हे बिधी चंद, मैं तेरे सामने बिल्कुल सच बयान करदा हाँ, मैं रूपे दे उत्ते बड़ा प्रसन्न हाँ, और कोई भी दुनिया की ऐसी चीज़ नहीं है कि जिहड़ी मैं सेवक नूं दे नहीं सकदा। इस तरीके दे नाल उस वेले सतगुरु सच्चे पातशाह जी ने बचन किया।
एक दिन पाई बिधी चंद ताई कहिंदे रूपे ने सेवा कमाई वड्डी, गुरु घरों दिवाइए कुछ इनू मेहर चित दतार दे आई वड्डी। ए भाई रूपा रूप बहुत उज्जल वेखी चित दी ओदी सफाई वड्डी। इस देश दी मंजी करतार सिंगा इनू देविए एह वड्याई वड्डी।
करतार सिंह जी कलास वाले लिखते हैं कि भाई बिधी चंद नूं सतगुरां ने आख्या कि साडा जी करदा है कि इस इलाके दी जिहड़ी मंजी है ना, इस नूं बख्श दईए। मंजी तों भाव है कि सिक्खी दा प्रचार करन वाला आगू।
इम कह रूपा निकट हकारा मंजी देन हेत बैठारा।
कवि संतोख सिंह जी लिखते ने इस तरह का वचन करन तों बाद रूपे नूं अपने कोल बुलाया है, मंजी दी उपाधि देण दे वास्ते सतगुरां ने उन्हूं अपने लागे बिठा लिया।
शूद्र जात मेरी कह रूपा, मंजी बैठे ऊच अनुपा।
सतगुरु हरगोबिंद सच्चे पातशाह जी ने वचन किया, कहिंदे ने हे भाई रूप चंद, असीं तैनूं मंजी दी उपाधि देना चाहुंदे आ। उस वेले हथ जोड़ के रूपा कहिंदा, सच्चे पातशाह शूद्र जात मेरी, मेरी ते शूद्र जाति है, मंजी बैठे ऊच अनुपा, कोई अनुपम ते उच्चा मंजी ते सच्चे पातशाह बैठन दे लायक हुंदा।
मैं नित चाहूं दास बहु सेवा, अपर न इच्छा श्री गुर देवा।
रूप चंद कहिंदा कि सच्चे पातशाह मेरा ते जी हमेशा करदा है कि तुहाडी ते तुहाडे सिखां दी हमेशा सेवा करदा रवां, होर कोई भी सच्चे पातशाह मेरे मन दे विच उपाधि लैण दी इच्छा नहीं।
सुन बोले सत गुर सुख आकर, नीचो ऊच करे मम ठाकुर।
उस वेले सतगुरु हरगोबिंद सच्चे पातशाह जी ने वचन किया जो कि सुखां दी खान ने, कहिंदे ने नीचो ऊच करे मम ठाकुर। हे रूप चंद, नीवियां नूं उच्चा करन वाला ते ठाकुर है, परमेश्वर है, गुरबाणी दी तुक पड़ी।
आस कह मंजी बख्शी निका, सोडी कुल टीका कर टीका।
इस तरह कहन तो बाद सतगुरां ने मंजी दी उपाधि उस नूं बख्श दित्ती। सोडी कुल दे जिहड़े सिरमौर सतगुरु हरगोबिंद सच्चे पातशाह जी ने, उन्हां ने रूप चंद दे मत्थे दे उत्ते इस उपाधि दा तिलक कीता। इस तरीके दे नाल उस वेले वापरे।
परे विच दीवान दे सद रूपा, हाथी अपनी मंजी बैठाया जी, कहया रूपया सिखी दी सेव बदले, तेरे ताई महंत बनाया जी। इस देश वदौनी तू सिखी, तेरे कम सपुरद कराया जी, सदा देग चलावनी सेव करनी, ए कम तेरे जुमे लाया जी। रूपे आख्या सतगुरो टैली आ, मैं इस योग नहीं हां कगे आया जी। गुरा आख्या बचन अमोड़ साडा, गफा लै लै तुरों जो आया जी। नीचो ऊच कीता मेरे सतगुरु ने, नीचो ऊच कीता मेरे सतगुरु ने, नीवे डिगे नूं सिखर चढ़ाया जी। रूपा तर गया आप करतार सिंगा, नाले कुलां दे ताई तराया जी।
करतार सिंह जी कलास वाले लिखते ने कि सतगुरां दी कृपा दे नाल नाले ते रूपा आप तरिया, ते नाले अपनियां कुलां नूं वी सतगुरां दी कृपा दे नाल उसने तार लिया।
अब जिम करो साच होए जाई, तीखी तेग न जिम अटकाई।
इस तरीके दे नाल उपाधि देण तों बाद सतगुरु हरगोबिंद सच्चे पातशाह जी ने फिर एक वरदान दिता, कहिंदे ने जो आखेगा सच्चा होएगा, तीखी तेग न जिम अटकाई। जिवें तिखी तेग चलाई हुई तलवार चलाई हुई अटकदी नहीं है, इसे तरह तेरी जबान दे विच तासीर होएगी। पिछे तुसीं सुनिया सी कि जदों सतगुरु सच्चे पातशाह जी ने शस्त्र ते वस्त्र रूपे नूं प्रदान कीते, उस वेले भी सतगुरां ने आख्या सी कि जे मेरी तेग तू नहीं पाई ते तेरी जिहड़ी जबान है ना उही तेग दा कम करेगी। कहण तों भाव है कि जे श्राप देंगा ओह भी पूरा होवेगा, जे वरदान दवेगा ओह भी पूरा होवेगा। अज उपाधि देण तों बाद सतगुरां ने इस अपने वरदान दे उत्ते दोर ला दित्ती।
तुझते सपत पुत्र उपजै, आगे बड़ो बंस बिर दैह।
सतगुरां ने रूपे नूं आख्या कि तेरे घर दे विच समां पा के सत पुत्र पैदा होणगे, आगे बड़ो बंस बिर दैह, अगे तो अगे तेरी जिहड़ी वंश है ना बहुत ही ज्यादा वधेगी।
करो देग गुर की सुख पावो, निरहंकार होए फल पावो।
सतगुरु जी कहिंदे ने पर जिहड़ा मैं हुक्म कीता है देग करन दा, लंगर करन दा,
ਉਹ ਤੁਸੀਂ ਹਮੇਸ਼ਾ ਕਰਿਆ ਕਰੋ। ਜੇਕਰ ਕਰੋਗੇ ਸੁਖਾਂ ਦੀ ਪ੍ਰਾਪਤੀ ਹੋਵੇਗੀ, ਨਿਰਹੰਕਾਰ ਬਣ ਕੇ ਇਸ ਫਲ ਦੀ ਪ੍ਰਾਪਤੀ ਹੋਏਗੀ। ਪਾਉ ਸਦੇਗ ਰਹਿ ਕੁਲ ਜਬ ਲੋ, ਸ਼ਕਤ ਸਮੇਤ ਹੋਏਗਾ ਤਬ ਲੋ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਦੋਂ ਤੱਕ ਹੇ ਭਾਈ ਰੂਪਿਆ ਤੇਰੀ ਕੁਲ ਦੇ ਵਿੱਚ ਲੰਗਰ ਤੇ ਪ੍ਰੇਮ ਬਣਿਆ ਰਹੇਗਾ, ਉਹਨਾਂ ਚਿਰ ਤੱਕ ਤੇਰੀ ਵੰਸ਼ ਸ਼ਕਤੀਆਂ ਦੇ ਸਮੇਤ ਚੱਲਦੀ ਰਹੇਗੀ। ਜਬ ਦੋਨੋ ਨਹੀਂ ਰਹਿ ਤੁਮਾਰੇ, ਮਿਲੇ ਤਿਖਾਨਣ ਮੈਂ ਜਿਮ ਸਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੱਕ ਲੰਗਰ ਰਹੇਗਾ ਤੇ ਜਦੋਂ ਤੱਕ ਪ੍ਰੇਮ ਰਹੇਗਾ ਤੇਰੀ ਕੁਲ ਦੇ ਵਿੱਚ, ਉਹਨਾਂ ਚਿਰ ਸਾਰਾ ਕੁਝ ਬਰਕਰਾਰ ਰਹੇਗਾ। ਪਰ ਜਦੋਂ ਦੋਵੇਂ ਹੀ ਚੀਜ਼ਾਂ ਖਤਮ ਹੋ ਗਈਆਂ, ਨਾ ਪ੍ਰੇਮ ਰਿਹਾ ਅਤੇ ਨਾ ਲੰਗਰ ਰਿਹਾ, ਉਦੋਂ ਤੋਂ ਬਾਅਦ ਫਿਰ ਆਮ ਤਰਖਾਣਾ ਦੇ ਵਿੱਚ ਹੀ ਤੁਹਾਡੀ ਸਾਰੀ ਕੁਲ ਮਿਲ ਜਾਏਗੀ। ਕਰ ਗੁਰ ਕੀ ਸੇਵਾ ਤੁਮ ਪਾਈ, ਕਰੀ ਉਧਾਰਨ ਕੁਲ ਸਮੁਦਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰੂਪ ਚੰਦ ਨੂੰ ਆਖਿਆ ਕਿ ਗੁਰੂ ਦੀ ਸੇਵਾ ਕਰਕੇ ਤੂੰ ਇਸ ਚੀਜ਼ ਦੀ ਪ੍ਰਾਪਤੀ ਕੀਤੀ ਹੈ, ਇਸ ਦੇ ਨਾਲ ਤੇਰੀ ਕੁਲ ਦਾ ਵੀ ਉਧਾਰ ਹੋ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਗੁਰਾਂ ਆਖਿਆ ਰੂਪਿਆ ਜਦੋਂ ਤੋੜੀ, ਤੇਰਾ ਬਾਂਸਿਓ ਸਿਦਕ ਰਖਾਏਗਾ ਜੀ। ਆਏ ਸਿੱਖ ਦੀ ਕਰੇਗਾ ਟਹਿਲ ਸੇਵਾ, ਅਤੇ ਦੇਗ ਦੇ ਤਾਈ ਚਲਾਏਗਾ ਜੀ। ਉਦੋਂ ਤੱਕ ਤਾਂ ਰਹੇਗਾ ਗੁਰੂ ਰਾਖਾ, ਸਭੇ ਬਰਕਤਾਂ ਆਪ ਵਧਾਏਗਾ ਜੀ। ਪੂਜਾ ਸ਼ਸਤਰਾਂ ਦੀ ਕਰਦੇ ਰਹਿਣਗੇ ਜੇ, ਵਰਸ ਆਪਣਾ ਬਿਰਥਾ ਜਾਏਗਾ ਜੀ। ਜਦੋਂ ਦੇਗ ਚਲਾਵਣੀ ਛੱਡ ਦਿੱਤੀ, ਤੇ ਬੇਅਦਬੀ ਸ਼ਸਤਰਾਂ ਚਾਹੇਗਾ ਜੀ। ਉਦੋਂ ਸਭ ਪ੍ਰਤਾਪ ਹੋ ਨਸ਼ਟ ਜਾਊ, ਸ਼ਾਨ ਮਾਣ ਸਭ ਬੰਸ ਗਵਾਏਗਾ ਜੀ। ਫੇਰ ਵਿੱਚ ਤਰਖਾਣਾ ਤਰਖਾਣ ਬਣ ਕੇ, ਫੇਰ ਵਿੱਚ ਤਰਖਾਣਾ ਤਰਖਾਣ ਬਣ ਕੇ, ਮਜ਼ਦੂਰੀਓ ਝੱਟ ਲੰਘਾਏਗਾ ਜੀ। ਕੀਤੀ ਸੇਵਾ ਦਾ ਫਲ ਕਰਤਾਰ ਸਿੰਘਾ, ਚਿਰ ਤੋੜੀ ਆਨੰਦ ਭੁਗਾਏਗਾ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੇਵਾ ਕੀਤੀ ਹੋਈ ਦਾ ਜਿਹੜਾ ਫਲ ਹੈ ਨਾ, ਬਹੁਤ ਚਿਰ ਤੱਕ ਰਹੇਗਾ। ਸੁਣ ਕਰ ਪਿਤਾ ਪੁੱਤਰ ਹਰ ਖਾਏ, ਮਨ ਨਿਮਰੀ ਹੋਏ ਸੇਵ ਕਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਪਿਤਾ ਤੇ ਪੁੱਤਰ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਮਨ ਦੀ ਨਿਮਰਤਾ ਦੇ ਨਾਲ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ। ਜਨਨੀ ਰੂਪੇ ਕੀ ਹਰ ਖਾਈ, ਸਿੱਖ ਦੀਰਗ ਸ਼ੁਭ ਆਕੁਲ ਜਾਈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਰੂਪੇ ਦੀ ਮਾਂ ਵੀ ਬਹੁਤ ਜ਼ਿਆਦਾ ਖੁਸ਼ ਹੋਈ ਹੈ, ਜਿਹੜੀ ਕਿ ਆਕਲ ਸਿੱਖ ਦੀ ਬਹੁਤ ਪਿਆਰੀ ਅਤੇ ਸਿੱਖੀ ਨੂੰ ਧਾਰਨ ਕਰਨ ਵਾਲੀ ਧੀ ਸੀ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਉਹਨਾਂ ਦੇ ਬਾਰੇ। ਭਾਈ ਰੂਪੇ ਦਾ ਵਧਿਆ ਬੰਸ ਭਾਰਾ, ਵਿੱਚ ਮਾਲਵੇ ਦੇ ਚੰਗਾ ਮਾਣ ਹੋਇਆ। ਲੋਕ ਹੁਣ ਤੋੜੀ ਸੇਵਾ ਅਦਬ ਕਰਦੇ, ਮਸ਼ਹੂਰ ਚੰਗਾ ਖਾਨਦਾਨ ਹੋਇਆ। ਅਦਬ ਕਰਨ ਰਿਆਸਤਾਂ ਸਾਰੀਆਂ ਜੀ, ਬਹੁਤ ਧਨ ਪਦਾਰਥ ਆਣ ਹੋਇਆ। ਛੋਟੀ ਜਹੀ ਰਿਆਸਤ ਬਾਗੜੀਆਂ ਹੈ, ਰੂਪੇ ਦਾ ਖੜਾ ਨਿਸ਼ਾਨ ਹੋਇਆ। ਸੇਵਾਦਾਰ ਗੁਰੂ ਕਰਦੇ ਚਲੇ ਆਉਂਦੇ, ਇੱਕ ਬਾਲ ਮਹਾਨ ਪਛਾਣ ਹੋਇਆ। ਬਖਸ਼ੀ ਗੁਰਾਂ ਨੇ ਦਾਤ ਕਰਤਾਰ ਸਿੰਘਾ, ਖੋਹੇ ਕੌਣ ਐਸਾ ਬਲਵਾਨ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਹੁਣ ਤੱਕ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਵਰਦਾਨ ਹੈ ਉਹਨਾਂ ਦੇ ਵਾਸਤੇ ਸਾਬਤ ਹੈ। ਕਵੀ ਜੀ ਲਿਖਦੇ ਨੇ ਕਿ ਗੁਰਾਂ ਨੇ ਜਿਹੜੀ ਦਾਤ ਬਖਸ਼ੀ ਹੈ ਉਹਨੂੰ ਕੌਣ ਖੋ ਸਕਦਾ ਹੈ, ਐਸਾ ਬਲਵਾਨ ਆਤਮਕ ਅਵਸਥਾ ਦਾ ਉੱਚਾ ਭਾਈ ਰੂਪਾ ਹੋਇਆ। ਮਾਸ ਭਾਦਰਪਦ ਅਰਧ ਬਿਤਾਇਓ, ਸ੍ਰੀ ਹਰਿ ਗੋਬਿੰਦ ਬਸ ਸੁਖ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਦਰੋਂ ਦਾ ਅੱਧਾ ਮਹੀਨਾ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਉੱਥੇ ਬਤੀਤ ਕਰ ਦਿੱਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁੱਖ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਵਸੇ। ਨਿਜ ਸੇਵਕ ਬਹੁ ਕਰੇ ਨਿਹਾਲ, ਹਲਤ ਪਲਤ ਸੁਖ ਦਏ ਬਿਸਾਲ। ਕਵੀ ਜੀ ਲਿਖਦੇ ਨੇ ਕਿ ਆਪਣਿਆਂ ਸਿੱਖਾਂ ਸੇਵਕਾਂ ਨੂੰ ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਨਿਹਾਲ ਕੀਤਾ। ਇਸ ਲੋਕ ਦੇ ਅਤੇ ਪ੍ਰਲੋਕ ਦੇ ਵੱਡੇ ਸੁੱਖ ਸਤਿਗੁਰਾਂ ਨੇ ਪ੍ਰਦਾਨ ਕੀਤੇ। ਇਸ ਜਗ੍ਹਾ ਦੇ ਉੱਤੋਂ ਕਵੀ ਜੀ ਆਪਣੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪਸਰਿਓ ਦੇਸ਼ ਬਦੇਸ਼ ਮੈਂ ਰੂਪਾ ਕੀਓ ਨਿਹਾਲ, ਕਰ ਗਰੀਬ ਨਿਵਾਜ ਗੁਰ ਰਾਜ ਕਨ ਸੈਲ ਬਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇਸ਼ ਦੇ ਵਿੱਚ ਦੂਰ ਦੂਰ ਤੱਕ ਇਹ ਜਸ ਸਤਿਗੁਰਾਂ ਦਾ ਫੈਲ ਗਿਆ ਹੈ ਕਿ ਰੂਪੇ ਨੂੰ ਸਤਿਗੁਰਾਂ ਨੇ ਨਿਹਾਲ ਕੀਤਾ ਹੈ, ਕਿਰਤਾਰਥ ਕੀਤਾ ਹੈ। ਕਰੈ ਗਰੀਬ ਨਿਵਾਜ ਗੁਰ ਰਾਜ ਕਨ ਸੈਲ ਬਿਸਾਲ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੂੜੇ ਦੇ ਕਿਣਕਿਆਂ ਨੂੰ ਪਹਾੜ ਬਣਾ ਦਿੰਦੇ ਨੇ। ਰਿਸੈ ਸੈਲ ਕਨ ਧੂਲ ਕਰਾਵੇ, ਹੋਏ ਪ੍ਰਸੰਨ ਸੁਰੇਸ਼ ਬਨਾਵੇ। ਕਵੀ ਜੀ ਲਿਖਦੇ ਨੇ ਕਿ ਜੇਕਰ ਸਤਿਗੁਰੂ ਜੀ ਗੁੱਸੇ ਹੋ ਜਾਣ ਤੇ ਪਹਾੜ ਨੂੰ ਧੂੜੀ ਦਾ ਕਿਣਕਾ ਬਣਾ ਦਿੰਦੇ ਨੇ, ਤੇ ਜੇਕਰ ਸਤਿਗੁਰੂ ਜੀ ਪ੍ਰਸੰਨ ਹੋ ਜਾਣ ਤੇ ਮਨ ਨੂੰ ਕਿਸੇ ਨੂੰ ਸਾਰਿਆਂ ਦੇਵਤਿਆਂ ਦਾ ਮਾਲਕ ਇੰਦਰ ਵੀ ਬਣਾ ਦਿੰਦੇ ਨੇ। ਸਰਬ ਸ਼ਕਤ ਤਰ ਸ੍ਰੀ ਗੁਰਦੇਵ, ਸੁਰਗਨ ਪੀ ਨ ਲਖੈ ਜਿਸ ਪੇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਸੁਰਗਨ ਪੀ ਨ ਲਖੈ ਜਿਸ ਪੇਵ, ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦੇ ਭੇਦ ਨੂੰ ਕੋਈ ਵੀ ਦੇਵਤਾ ਜਾਣ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ। ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਤ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਿਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਨੇ ਜਮ ਤੋਂ ਲਿਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁੱਗ ਵਿੱਚ ਸੁੱਚ ਸੋ ਅਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ,
ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਗੁਰੂ ਜੀ ਸਭ ਥਾਈਂ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁੱਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਦੇ ਧਰਮ ਵਰਤਾਓ, ਮਹਾਂਮਲੇਸ਼ ਨੂੰ ਸਮਤ ਬਖਸ਼ੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਸਤਿਗੁਰੂ ਜੀ, ਗੁਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜ੍ਹਿਆ ਹੈ, ਸੁਣਿਆ ਹੈ, ਸਾਡਿਆਂ ਮਨਾਂ 'ਤੇ ਵਸਾਉਣਾ, ਜੁੱਗਾਂ ਪ੍ਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।